ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹੁ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਾਏ ਪਗ ਆਏ ਨਾਮ ਦੇਵ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਦੋ ਜਹਾਨ ਕੁਲ ਆਲਮ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਦੀਨ ਤੇ ਦੁਨੀਆ ਦੇ ਵਾਲੇ ਮਹਾਨ ਰਹਿਬਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਦਰਬਾਰ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਸੁਸ਼ੋਭਿਤ ਹੋ ਕਰਕੇ ਆਪ ਸਰਬੱਤ ਸੰਗਤਾਂ ਨੇ ਇਹ ਪਾਵਨ ਪਵਿੱਤਰ ਸਤਿਗੁਰਾਂ ਦਾ ਮਹਾਂਵਾਕ ਸਰਵਣ ਕੀਤਾ ਹੈ। ਉੱਥੇ ਮੈਂ ਇੱਕ ਅਰਜ ਕਰਨ ਲੱਗਾ ਹੈ ਕਿ ਸਭ ਤੋਂ ਪਹਿਲਾਂ ਉਸ ਨਿਰੰਕਾਰ ਦੇ ਘਰ ਅੰਦਰ, ਉਸ ਗੁਰੂ ਦੇ ਘਰ ਵਿੱਚ, ਜਿੱਥੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਆਵਾਜ਼ ਪੁੱਜ ਰਹੀ ਹੈ, ਉੱਥੇ ਇੱਕ ਵਾਰ ਮਨ ਬਿਰਤੀ ਇਕਾਗਰ ਕਰਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅਸੀਸ ਦੇਣਾ, ਫਤਿਹ ਦੀ ਸਾਂਝ ਪਾਵੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਪਵਿੱਤਰ ਸ਼ਬਦ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ, ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਵਿੱਤਰ ਮੁਖਾਰਬਿੰਦ ਵਿੱਚੋਂ ਬਖਸ਼ਿਸ਼ ਹੋ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਗ 733 ਦੇ ਉੱਪਰ ਸਵਾਏਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਹਜ਼ੂਰ ਨੇ ਉਸ ਨਿਰੰਕਾਰ ਦੀ ਸਿਫਤ ਨੂੰ ਸੁਣਨ ਵਾਸਤੇ ਤਾਕੀਦ ਕੀਤੀ ਹੈ, ਕਿਉਂਕਿ ਇਸ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ ਉਸ ਵਿੱਚ ਹਜ਼ੂਰ ਨੇ ਬੜਾ ਸੁੰਦਰ ਬਚਨ ਉਲੀਕਣਾ ਕੀਤਾ ਹੈ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕਥਾ ਹੈ ਉਸ ਕਥਾ ਨੂੰ ਸੁਣਨ ਵਾਸਤੇ ਹੇ ਭਾਈ ਤੁਸੀਂ ਆਉਣਾ ਕਰੋ, ਕਿਉਂਕਿ ਜਿੰਨਾ ਚਿਰ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਕਥਾ ਸੁਣਨ ਲਈ ਕੋਈ ਤਤਪਰ ਹੀ ਨਹੀਂ ਹੁੰਦਾ, ਸੁਣੇਗੀ ਕਿਵੇਂ। ਬੜਾ ਸੁੰਦਰ ਬਚਨ ਹਜ਼ੂਰ ਨੇ ਆਖਿਆ, ਹਰ ਕੀ ਅਕਥ, ਪਰਮੇਸ਼ਰ ਦੀ ਉਹ ਕਥਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਬਿਆਨਿਆ ਨਹੀਂ ਜਾ ਸਕਦਾ, ਉਸ ਕਥਾ ਨੂੰ ਆਂਦੇ ਕਿ ਹੇ ਭਾਈ ਸੁਣਨਾ ਕਰੋ, ਜਿਹਦੇ ਸੁਣਨ ਦੇ ਨਾਲ ਤੇਰਾ ਅੰਦਰ ਦਾ ਸਹਿਮ, ਤੇਰਾ ਦੁੱਖ, ਤੇਰੀ ਸੰਸਾਰਕ ਭੁੱਖ ਸਭ ਲਹਿ ਜਾਏ। ਸਤਿਗੁਰਾਂ ਨੇ ਕਿੱਡਾ ਸੁੰਦਰ ਬਚਨ ਆਖਿਆ ਕਿ ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾ ਕਥੀ ਜਾਣ ਵਾਲੀ ਕਥਾ, ਨਾ ਬਿਆਨ ਕੀਤੀ ਜਾਣ ਵਾਲੀ ਕਥਾ ਆਂਦੇ ਉਹਨੂੰ ਸੁਣਨਾ ਕਰ, ਜਿਹਦੇ ਸੁਣਨ ਦੇ ਨਾਲ ਤੇਰਾ ਦੁਨੀਆਂ ਦਾ ਸਹਿਮ ਦੂਰ ਹੋ ਜਾਵੇਗਾ, ਤੇਰਾ ਦੁੱਖ ਖਤਮ ਹੋ ਜਾਵੇਗਾ, ਤੇਰੀ ਭੁੱਖ ਮਿਟ ਜਾਵੇਗੀ। ਤਾਂ ਕਰਕੇ ਤੇ ਹਜ਼ੂਰ ਸ਼੍ਰੀ ਗੁਰੂ ਬਾਬਾ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਸੁੰਦਰ ਬਚਨ ਆਖਿਆ, ਆਪ ਉਹ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਮੇਰੇ ਸਾਹਿਬ ਜੀਓ ਨੇ ਵੇਖੋ ਸੁੰਦਰ ਬਚਨ ਆਖਦਿਆਂ ਇਹ ਫੁਰਮਾਨ ਬਖਸ਼ਿਸ਼ ਕੀਤਾ ਕਿ ਮੇਰੇ ਸੰਤ ਜਨੋ ਹੇ ਭਾਈਓ ਆਂਦੇ ਆਵੋ ਉਸ ਪਰਮੇਸ਼ਰ ਦੀ ਜਿਹੜੀ ਅਕਥ ਕਥਾ ਵਾ ਉਸਨੂੰ ਸੁਣਨਾ ਕਰੋ। ਅਤੇ ਹਜ਼ੂਰ ਨੇ ਅੱਗੇ ਜਾ ਕਰਕੇ ਸੁੰਦਰ ਬਚਨ ਦੇ ਅੰਦਰ ਇਹ ਬਚਨ ਆਖਿਆ, आव हो संत प्यारे हो अकथ की करे कहानी करे कहानी अकथ केरी कित द्वारे पाइए। इत्थे फिर सवाल हो गया कि हे अकाल पुरख वाहेगुरु जेड़ी तेरी ना कथा कहण तो बारी है उस नूं आंदे के किस द्वारे ते जा करके आपां सोझी प्राप्त करिए। ते इत्थे फिर भाई साहब भाई गुरदास साहब जी ने एक बड़ा सुंदर बचन सवैयां दे अंदर बख्शिश किया कि चरण शरण गुर एक पेंडा जाए चल सतगुर कोट पेंडा आगे हुए लेत है एक बार सतगुर मंत्र सिमरन मातर सिमरन ताहे बारम बार गुर हेत है भावनी भगत भावें कौडी अगर भाग राखे ताहे गुर सर्ब निदान दान देत है सतगुरु दया निध महिमा आगाध बोध नमो 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 नेत 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 है। मेरे सतगुरु जी दी आंदे इतनी महिमा है कोई गुरु दी शरण विच इस कथा नू सुनन वास्ते जावे ते गुरु अपने सेवक नू आंदे के करोड़ा कदमां दे नाल अगों हो करके लेंदा है। चरण शरण गुर एक पेंडा जाए चल सतगुर कोट पेंडा आगे हुए लेत है एक बार सतगुर मंत्र सिमरन मातर सिमरन ताहे बारम बार गुर हेत है भावनी भगत भावें कौडी अगर भाग राख है। आंदे के प्यार दे नाल गुरु दी शरण विच जा बेशक आंदे गुरु दी शरण विच जा करके एक कौडी भी रख दे ते गुरु नूं प्रवान होवेगी। मेरे साहब जी दा बचन भाई साहब भाई गुरदास साहब जी ने अपने सवैये दे विच अंकित कीता के भावनी भगत भावें कौडी अगर भाग राखै ताहे गुर ता करके तेरा सतगुरु ताहे गुर सर्ब निदान दान देत है सतगुरु दया निध महिमा अगाध बोध नमो 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 नेत 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 है।
सतनाम श्री वाहे गुरु साहिब जी। सूही महला चौथा घर सेवा एक ओंकार सतगुर प्रसाद।
सतगुरु जी इस पावन शब्द के अंदर सूही राग दे विच इस शब्द नूं छेवें घर विच गाउण दी हदायत करदे। गुरबाणी दे अंदर जिथे 31 रागां दे विच गुरबाणी प्राप्त हो रही है उत्थे इन्हां रागां नूं 17 घरां विच गाउण दी गुरु जी ने हदायत कीती है। ये पावन शब्द जेड़ा है इहदी जिहड़ी सुर है वह छेवें घर दे विच रखनी है। छेवें घर दे विच जिथे सानू सतगुरु जी ये शब्द गाउण दी हदायत करदे उस उत्थे ये शब्द 31 रागां विच 15वां स्थान प्राप्त कर रहा है और इस सूही राग दे अंदर तकरीबन 143 शब्द गुरु ग्रंथ सच्चे पातशाह जी की पवित्र गुरबाणी के अंदर दर्ज हैं। इस शब्द की एक विशेषता यह है कि इस शब्द तो पहला एक ओ अंकार ओ परमात्मा अकाल पुरख वाहिगुरु जेड़ा एक है जिन्हों बदलिया नहीं जा सकता जेड़ा केवल एक है पर आंदे जे उस एक नूं मिलना होवे उस एक दी प्राप्ति करनी होवे ਫਿਰ ਸੱਚੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨ ਦੀ ਲੋੜ ਹੈ। ਇੱਥੇ ਮੈਂ ਬੇਨਤੀ ਕਰਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਜਿੱਥੇ 31 ਰਾਗਾਂ ਵਿੱਚ ਬਾਣੀ ਲਿਖੀ ਹੈ, ਉੱਥੇ ਸਤਿਗੁਰਾਂ ਦਾ ਸੰਪੂਰਨ ਸਰੂਪ ਜਿਹੜਾ ਉਹ 31 ਵਾਰ ਆਇਆ। ਸੰਖੇਪ ਸਰੂਪ ਦੇ ਵਿੱਚ ਆਪਾਂ ਬਾਤ ਕਰੀਏ ਤੇ ਜੋ ਆਪਾਂ ਨੂੰ ਇਹ ਦਰਸ਼ਨ ਹੋ ਰਹੇ ਨੇ, ਭਾਵ ਕਿ ਇੱਕ ਓਅੰਕਾਰ, ਇੱਕ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਸੱਚੇ ਗੁਰੂ ਦੀ ਰਹਿਮਤ ਦੇ ਦੁਆਰਾ ਪਛਾਣਿਆ ਜਾ ਸਕਦਾ ਹੈ, ਉਸ ਬਾਬਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਸੁੰਦਰ ਬਚਨ ਆਖਿਆ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕ ਹੈ, ਅਵਰ ਨਹੀਂ ਭਾਈ। ਕਿਉਂਕਿ ਸੰਸਾਰ ਦੇ ਅੰਦਰ ਹਜ਼ੂਰ ਦੇ ਆਵਣ ਤੋਂ ਪਹਿਲਾਂ ਅਨੇਕਤਾ ਦਾ ਝੰਝਟ ਖਿਲਰਿਆ ਹੋਇਆ ਸੀ। ਉਸ ਅਨੇਕਤਾ ਦੇ ਝੰਝਟ ਨੂੰ ਮੁਕਾਉਣ ਵਾਸਤੇ ਹਜ਼ੂਰ ਨੇ ਇਸ ਓਮ ਸ਼ਬਦ ਭਾਵ ਕਿ ਇੱਕ ਓਅੰਕਾਰ ਤੋਂ ਪਹਿਲਾਂ ਏਕਾ ਲਾ ਕਰਕੇ ਤੇ ਨਿਰੰਕਾਰ ਦਾ ਰੂਪ ਜਿਹੜਾ ਸੀ ਦਰਸਾ ਦਿੱਤਾ। ਕਿਉਂਕਿ ਦੁਨੀਆਂ ਦੇ ਅੰਦਰ ਉਹ ਨਿਰੰਕਾਰ ਪਹਿਲਾਂ ਵੀ ਸਦੀਵੀ ਹੋਣ ਵਾਲਾ ਸੀ, ਅੱਜ ਵੀ ਉਹ ਸਦੀਵੀ ਹੋਣ ਵਾਲਾ ਤੇ ਆਉਣ ਵਾਲੀ ਦੁਨੀਆਂ ਦੇ ਅੰਦਰ ਵੀ ਸਦੀਵੀ ਹੋਣ ਵਾਲਾ ਹੀ ਰਹੇਗਾ। ਕਿਉਂਕਿ ਹਜ਼ੂਰ ਦਾ ਇਹ ਪਾਵਨ ਬਚਨ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਂਦੇ ਕਿ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੱਚ ਸੀ, ਜਦੋਂ ਅੱਜ ਤੱਕ ਦੁਨੀਆਂ ਨਹੀਂ ਸੀ ਬਣੀ, ਜਦ ਦੁਨੀਆਂ ਬਣ ਗਈ ਉਹ ਸੱਚ ਰਿਹਾ, ਜਦ ਇਹ ਦੁਨੀਆਂ ਮੁੱਕ ਜਾਵੇਗੀ ਤੇ ਤਾਂ ਵੀ ਉਹ ਨਿਰੰਕਾਰ ਸੱਚ ਰਹੇਗਾ। ਪਰ ਉਸ ਦੀ ਪ੍ਰਾਪਤੀ ਵਾਸਤੇ ਮਨੁੱਖ ਨੂੰ ਕੀ ਕਰਨਾ ਪਵੇਗਾ? ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ, ਗੁਰੂ ਦੀ ਪ੍ਰਾਪਤੀ ਕਰਨੀ ਪਵੇਗੀ। ਜਿੰਨਾ ਚਿਰ ਗੁਰੂ ਰਹਿਮਤ ਨਹੀਂ ਕਰੇਗਾ, ਉਸ ਨਿਰੰਕਾਰ ਦੇ ਨਾਲ ਅਭੇਦਤਾ ਨਹੀਂ ਹੋ ਸਕਦੀ। ਪਰ ਮੈਂ ਇੱਥੇ ਇੱਕ ਬਚਨ ਹਜ਼ੂਰ ਦੀ ਸ਼ਰਨ ਦੇ ਵਿੱਚ ਆਖਾਂ। ਹਜ਼ੂਰ ਨੇ ਵੇਖੋ ਕਿੰਨਾ ਸੁੰਦਰ ਬਚਨ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਕਿ ਮਨੁੱਖ ਆਪਣਿਆਂ ਕਰਮਾਂ ਦੇ ਕਰਕੇ ਉਸ ਨਿਰੰਕਾਰ ਤੋਂ ਟੁੱਟਾ ਹੋਇਆ ਤੇ ਆਪਣਿਆਂ ਕਰਮਾਂ ਕਰਕੇ ਉਹਦੇ ਨਾਲ ਜੁੜ ਰਿਹਾ ਹੈ। ਮੇਰੇ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਦੁਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ, ਹਰ ਨਹਾ ਨਾ ਮਿਲੀਏ ਸਾਜਨਾ ਕਤ ਪਾਈਐ ਵਿਸਰਾਮ, ਜਿਤ ਹਰ ਕੰਤ ਨਾ ਪ੍ਰਗਟੀ ਸੇ ਭੱਠ ਨਗਰ ਸੇ ਗ੍ਰਾਮ, ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਜਨ ਨਾਨਕ ਮੇਰਾ ਪਾਤਸ਼ਾਹ ਰਹਿਮਤ ਕਰੇ ਬਖਸ਼ਾ ਕਰੇ। ਫਿਰ ਜਾ ਕਰਕੇ ਆਉਂਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ, ਇਹ ਸ਼ੁੱਧਤਾ ਪਵਿੱਤਰਤਾ ਹਿਰਦੇ ਦੇ ਨਾਲ ਮਿਲਿਆ ਜਾ ਸਕਦਾ ਹੈ।
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ।
ਸਤਿਗੁਰੂ ਜੀ ਸੂਹੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਨੀਚ ਤੋਂ ਨੀਚ ਜਾਤ ਦੇ ਵਿੱਚ ਵੀ ਜੇ ਕੋਈ ਇਨਸਾਨ ਜੀਵਨ ਲੈ ਲਵੇ, ਭਾਵ ਪਰਮੇਸ਼ੁਰ ਉਹਨੂੰ ਜੀਵਨ ਦੇ ਦੇਵੇ, ਉਸ ਨੀਚ ਜਾਤ ਦੇ ਵਿੱਚ ਹੁੰਦਿਆਂ ਹੋਇਆਂ ਪਰਮੇਸ਼ੁਰ ਦਾ ਨਾਮ ਜਪੇ, ਹਰ ਜਪਤਿਆਂ ਉੱਤਮ ਪਦਵੀ ਪਾਏ। ਆਂਦੇ ਕਿ ਸ੍ਰੇਸ਼ਟ ਪਦਵੀ ਜਿਹੜੀ ਹੈ, ਮਹੱਤਵਪੂਰਨ ਸਰਵੋਕ੍ਰੇਸ਼ਟ ਜਿਹੜਾ ਮਾਰਗ ਹੈ, ਉਹ ਜੀਵਨ ਦੇ ਵਿੱਚ ਮਿਲ ਜਾਂਦਾ ਹੈ। ਆਂਦੇ ਜੇ ਫਿਰ ਵੀ ਕਿਸੇ ਨੂੰ ਇਸ ਗੱਲ ਦਾ ਕੋਈ ਸ਼ੱਕ ਹੋਵੇ
ਪੂਛੋ ਬਿਦਰ ਦਾਸੀ ਸੁਤਹਿ ਕਿਸਨ ਉਤਰਿਆ ਘਰ ਜਿਸ ਆਏ ਆਂਦੇ ਦਾਸੀ ਦਾ ਪੁੱਤਰ ਬਿਦਰ ਉਹਨੂੰ ਆਂਦੇ ਪੁੱਛ ਕਰਕੇ ਵੇਖ ਲਵੋ ਉਹਦੇ ਨਾਲੋਂ ਦੁਨੀਆਂ ਦੇ ਅੰਦਰ ਆਂਦੇ ਕੋਈ ਗਰੀਬ ਨਹੀਂ ਹੋਵੇਗਾ ਉਸ ਯੁੱਗ ਦੇ ਹਿਸਾਬ ਨਾਲ ਕ੍ਰਿਸ਼ਨ ਜੀਓ ਆਂਦੇ ਕਿ ਉਹਨਾਂ ਦੇ ਗ੍ਰਹਿ ਵਿਖੇ ਬਿਦਰ ਦੇ ਗ੍ਰਹਿ ਵਿਖੇ ਆਂਦੇ ਆਪ ਚੱਲ ਕਰਕੇ ਆਏ ਇਹ ਗੱਲ ਆਂਦੇ ਕਿ ਬਿਦਰ ਨੂੰ ਦਾਸੀ ਦੇ ਪੁੱਤਰ ਨੂੰ ਪੁੱਛ ਕਰਕੇ ਵੇਖ ਲਵੋ ਇੱਥੇ ਹੀ ਬਸ ਨਹੀਂ ਅਸੀਂ ਆਪਣੇ ਧਰਮ ਦੀ ਬਾਤ ਕਰੀਏ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਸਾਥ ਨਾਲ ਚੱਲੇ ਅਤੇ ਗੁਰਮੁਖੋ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਐਸਾ ਆਪਣਾ ਸਾਥੀ ਬਣਾਇਆ ਅਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਆਂਦੇ ਉਹ ਪਦਵੀ ਪ੍ਰਾਪਤ ਕੀਤੀ ਜਿਸ ਦਿਨ ਇੱਕ ਦਿਨ ਨਿਰੰਕਾਰ ਨੇ ਆਖਿਆ ਭਾਈ ਮਰਦਾਨਿਆਂ ਮੇਰਾ ਮਨ ਕਰਦਾ ਕਿ ਤੇਰੇ ਮਰਨ ਤੋਂ ਬਾਅਦ ਕੋਈ ਮਸੀਤ ਬਣਾ ਦੇਵਾਂ ਮੇਰਾ ਮਨ ਕਰਦਾ ਕਿ ਤੈਨੂੰ ਪੱਥਰ ਦੇ ਵਿੱਚ ਜੜ ਦੇਵਾਂ ਅਤੇ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਦੇ ਵਿੱਚ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇੱਕੋ ਬਚਨ ਆਖਿਆ ਆਖਣ ਲੱਗੇ ਮਹਾਰਾਜ ਜੇ ਮੈਂ ਇਹਨਾਂ ਮਟਕੀਆਂ ਦੇ ਇਹਨਾਂ ਕੇਵਲ ਦੇਵੀ ਦੇਵਤਿਆਂ ਦੀ ਮੂਰਤੀ ਦੀ ਤਰ੍ਹਾਂ ਹੀ ਮੂਰਤੀਮਾਨ ਹੋਣਾ ਸੀ ਅਤੇ ਇਹ ਨਿਰੰਕਾਰ ਮੈਨੂੰ ਫਿਰ ਤੇਰੇ ਕੋਲ ਰਹਿਣ ਦੀ ਜ਼ਰੂਰਤ ਨਹੀਂ ਸੀ ਅੱਜ ਦੁਨੀਆਂ ਦੇ ਲੋਕ ਇਸ ਗੱਲ ਤੋਂ ਸਪਸ਼ਟ ਹੋ ਜਾਣ ਕਿ ਜਿੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਹਜ਼ੂਰ ਨੇ ਇਹ ਸਦਾਤ ਦਿੱਤਾ ਆਖਣ ਲੱਗੇ ਭਾਈ ਮਰਦਾਨਿਆਂ ਮੇਰਾ ਮਨ ਕਰਦਾ ਮੈਂ ਤੇਰੀ ਮੜੀ ਬਣਾ ਦੇਵਾਂ ਮੇਰਾ ਮਨ ਕਰਦਾ ਕਿ ਤੈਨੂੰ ਇੱਕ ਪੱਥਰ ਦੀ ਮੂਰਤੀ ਦੇ ਵਿੱਚ ਜੜ ਦੇਵਾਂ ਪਰ ਉੱਥੇ ਫਿਰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਆਖਿਆ ਸੀ ਮਹਾਰਾਜ ਤੁਹਾਡੀ ਬਖਸ਼ਿਸ਼ ਹੋਵੇ ਤੁਹਾਡੀ ਨਦਰ ਹੋਵੇ ਅਤੇ ਭਾਈ ਮਰਦਾਨੇ ਨੂੰ ਆਂਦੇ ਮੂਰਤੀ ਦੇ ਵਿੱਚ ਜੜਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸੀਸ ਜਿੱਥੇ ਤੇਰੀ ਰਹਿਮਤ ਹੋ ਜਾਵੇ ਧੰਨ ਗੁਰੂ ਬਾਬਾ ਨਾਨਕ ਸਾਹਿਬ ਜੀਓ ਫਿਰ ਆਂਦੇ ਉੱਥੇ ਕਿਸੇ ਹੋਰ ਚੀਜ਼ ਦੀ ਥੋੜ ਨਹੀਂ ਰਹਿੰਦੀ ਜੀ
ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ
ਕਿੱਡਾ ਸੋਹਣਾ ਬਚਨ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਦਾਸੀ ਦੇ ਪੁੱਤਰ ਬਿਦਰ ਨੂੰ ਆਂਦੇ ਇਹ ਫੇਰ ਪੁੱਛ ਕੇ ਵੇਖ ਲਵੋ ਕਿ ਜੇ ਕ੍ਰਿਸ਼ਨ ਭਗਵਾਨ ਉਹਨਾਂ ਦੇ ਘਰ ਵਿਖੇ ਪਿਆਰ ਸਹਿਤ ਉਹਨਾਂ ਦੇ ਕੋਲ ਆਪ ਚੱਲ ਕੇ ਆ ਸਕਦੇ ਨੇ
ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ
ਹਰ ਕੀ ਕਥਾ ਸੁਣੋ ਜਨ ਭਾਈ ਦੇ ਸਿਧਾਂਤ ਦੇ ਮੁਤਾਬਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕਥਾ ਕਹਿਣ ਤੋਂ ਬਾਰੀ ਹੈ ਕਿਉਂਕਿ ਮਹਿਮਾ ਨਾ ਜਾਣੇ ਵੇਦ ਬ੍ਰਹਮਾ ਨਾ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ੁਰ ਪਾਰ ਬ੍ਰਹਮ ਬੇਅੰਤ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਜੀਆਂ ਰਿਜਕ ਸੰਭਾਹੇ ਉਸ ਵੱਡੇ ਦੀ ਵਡਿਆਈ ਨੂੰ ਕਹਿਣ ਤੋਂ ਪਹਿਲਾਂ ਜਰਾ ਆਪਣੇ ਅੰਦਰ ਇਸ ਗੱਲ ਦੀ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਨਹੂੰ ਲਹੀ ਹੈ ਅੱਜ ਤੱਕ ਉਸ ਨਿਰੰਕਾਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਪਰ ਹਜ਼ੂਰ ਕਹਿੰਦੇ ਜਿਹੜਾ ਕਥਨ ਤੋਂ ਬਾਰਾ ਹੈ ਜਿਹਦੀ ਕਥਾ ਨੂੰ ਕਥਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਕਥਾ ਨੂੰ ਆਂਦੇ ਕਿ ਹੇ ਭਾਈ ਜਨੋ, ਹੇ ਸੱਜਣੋ, ਹੇ ਮਿੱਤਰੋ, ਪਿਆਰਿਓ, ਆਂਦੇ ਕਿ ਸੁਣੋ, ਤਾਂ ਕਰਕੇ ਤੁਹਾਡਾ ਅੰਦਰ ਦਾ ਸਹਿਸਾ, ਅੰਦਰ ਦਾ ਦੁੱਖ, ਅੰਦਰ ਦੀ ਭੁੱਖ ਸਭ ਲਹਿ ਜਾਏ। ਕਿਉਂਕਿ ਇਸ ਬਾਬਤ ਹਜ਼ੂਰ ਗੁਰੂ ਬਾਬਾ ਨਾਨਕ ਸਾਹਿਬ ਜੀਓ ਨੇ ਇੱਕ ਬਚਨ ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਕਿ ਜਿਹੜਾ ਬਚਨ ਆਪਾਂ ਸੁਣਨਾ, ਉਸ ਬਚਨ ਨੂੰ ਆਪਾਂ ਨੇ ਮੰਨਣਾ ਵੀ ਹੈ, ਮੰਨਣ ਤੋਂ ਬਾਅਦ ਉਹਦੇ ਨਾਲ ਪਿਆਰ ਕਰਨਾ। ਅਤੇ ਸਤਿਗੁਰਾਂ ਨੇ ਕਿੱਡਾ ਸੁੰਦਰ ਬਚਨ ਬਖਸ਼ਿਸ਼ ਕੀਤਾ ਕਿ ਸੁਣਿਆ, ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁੱਤੀ ਮਹਾਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਐ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀ ਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾ ਕਰਤਾ ਸਿੱਠੀ ਕਹੋ ਸਾਜੇ, ਆਪੇ ਜਾਣੈ ਸੋਈ। ਤੇ ਸਤਿਗੁਰਾਂ ਨੇ ਬਹੁਤ ਸੁੰਦਰ ਬਚਨ ਬਖਸ਼ਿਸ਼ ਕੀਤਾ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਆਂਦੇ ਕਿ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸਰਵਣ ਕਰਨ ਦੇ ਨਾਲ ਸਾਰੇ ਦੁੱਖ ਲੈ ਜਾਂਦੇ ਨੇ। ਹਜ਼ੂਰ ਗੁਰੂ ਬਾਬਾ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਸੁੰਦਰ ਬਚਨ ਬਖਸ਼ਿਸ਼ ਕੀਤਾ, ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਆਂਦੇ ਉਸ ਨਿਰੰਕਾਰ ਦੀ ਬਾਣੀ ਨੂੰ ਆਪਣੇ ਅੰਦਰੋਂ ਸੁਣ ਕਰਕੇ ਵੇਖੋ, ਜਿਵੇਂ ਕਿ ਇਤਿਹਾਸ ਦੇ ਅੰਦਰ ਇਹ ਬਚਨ ਆਉਂਦਾ, ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਬਾਬਾ ਨਾਨਕ ਦੇਵ ਮਹਾਰਾਜ ਪ੍ਰਚਾਰ ਦੌਰਿਆਂ ਦੇ ਦਰਮਿਆਨ ਦੀਪਾਲਪੁਰ ਦੀ ਧਰਤੀ 'ਤੇ ਪੁੱਜੇ ਨੇ। ਦੀਪਾਲਪੁਰ ਦੀ ਧਰਤੀ 'ਤੇ ਜਿੱਥੇ ਇੱਕ ਬੱਚਾ ਕੋਹੜ ਦੇ ਨਾਲ ਪੀੜਿਤ ਹੈ, ਰੋਗੀ ਹੈ, ਪਿੰਡ ਵਾਲਿਆਂ ਨੇ ਛੂਤ ਛਾਤ ਦੀ ਬਿਮਾਰੀ ਜਾਣ ਕਰਕੇ ਉਸ ਕੋਹੜ ਦੇ ਨਾਲ ਪੀੜਿਤ ਰੋਗੀ ਨੂੰ ਪਿੰਡ ਤੋਂ ਬਾਹਰ ਵਾਰ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੱਤਾ, ਭਾਵ ਕਿ ਉਹਦਾ ਕਿਸੇ ਦੇ ਉੱਪਰ ਪਰਛਾਵਾਂ ਨਾ ਪੈ ਜਾਵੇ। ਪਰ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਹਜ਼ੂਰ ਗੁਰੂ ਬਾਬਾ ਨਾਨਕ ਸਾਹਿਬ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਉਸ ਪਾਸੇ ਗਏ, ਦਰਵਾਜ਼ੇ ਦੇ ਕੋਲ ਜਾ ਕਰਕੇ ਆਖਣ ਲੱਗੇ, ਭਾਈ ਮਰਦਾਨਿਆ ਦਰਵਾਜ਼ੇ ਨੂੰ ਛੇੜ। ਭਾਈ ਮਰਦਾਨਾ ਸਾਹਿਬ ਜੀਓ ਨੇ ਆਂਦੇ ਦਰਵਾਜ਼ੇ ਨੂੰ ਛੇੜਿਆ, ਦਰਵਾਜ਼ੇ ਨੂੰ ਹਿਲਾਇਆ, ਅੰਦਰੋਂ ਆਵਾਜ਼ ਆਈ ਕਿ ਮੈਂ ਕੋਹੜ ਦੇ ਨਾਲ ਪੀੜਿਤ ਹਾਂ, ਮਹਾਰਾਜ ਮੇਰੇ ਪਰਛਾਵੇਂ ਦੇ ਨਾਲ ਤੁਸੀਂ ਭਿੱਟੇ ਜਾਵੋਗੇ। ਹਜ਼ੂਰ ਨੇ ਭਾਈ ਮਰਦਾਨੇ ਨੂੰ ਦੂਸਰੀ ਵਾਰ ਫਿਰ ਬਚਨ ਆਖਿਆ, ਆਖਣ ਲੱਗੇ ਭਾਈ ਮਰਦਾਨਿਆ ਦਰਵਾਜ਼ੇ ਨੂੰ ਹਿਲਾ। ਭਾਈ ਮਰਦਾਨੇ ਨੇ ਦਰਵਾਜ਼ੇ ਨੂੰ ਹਿਲਾਇਆ, ਫਿਰ ਆਵਾਜ਼ ਆਈ, ਮੈਂ ਕੋਹੜ ਦੇ ਨਾਲ ਪੀੜਿਤ ਹਾਂ, ਮਹਾਰਾਜ ਮੇਰਾ ਪਰਛਾਵਾਂ ਤੁਹਾਡੇ 'ਤੇ ਪੈ ਜਾਵੇਗਾ। ਤੀਸਰੀ ਵਾਰ ਭਾਈ ਸਾਹਿਬ ਭਾਈ ਮਰਦਾਨਾ ਜੀਓ ਨੇ ਆਂਦੇ ਉਸ ਦਰਵਾਜ਼ੇ ਨੂੰ ਖੜਕਾਇਆ, ਦਰਵਾਜ਼ਾ ਖੁੱਲ੍ਹਣ 'ਤੇ ਹਜ਼ੂਰ ਨੇ ਉਸ ਕੋਹੜ ਦੇ ਨਾਲ ਪੀੜਿਤ ਰੋਗੀ ਨੂੰ ਆਪਣੇ ਪਾਸ ਬਿਠਾ ਕਰਕੇ ਆਖਣ ਲੱਗੇ, ਭਾਈ ਮਰਦਾਨਿਆ ਆਪਣਿਆਂ ਪੋਟਿਆਂ ਨੂੰ ਹਿਲਾ। ਭਾਈ ਮਰਦਾਨੇ ਨੇ ਸਰੰਦੇ ਦੇ ਉੱਪਰ ਜਦੋਂ ਪੋਟੇ ਰੱਖੇ, ਉਹਦੇ ਵਿੱਚੋਂ ਰਾਗ ਧਨਾਸਰੀ ਉਤਪੰਨ ਹੋਇਆ, ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਕੀ ਵਿਲ ਲਾਏ ਹਜ਼ੂਰ ਦੇ ਪਾਵਨ ਬਚਨਾਂ ਦੇ ਨਾਲ ਅੰਧੇ ਉਸ ਕੋੜ ਦੇ ਪੀੜਿਤ ਰੋਗੀ ਦਾ ਰੋਗ ਮਿਟਦਾ ਗਿਆ। ਫਿਰ ਬਚਨ ਉਹੀ ਆ ਗਿਆ ਨਾ ਕਿ ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਉਸ ਨਿਰੰਕਾਰ ਦੇ ਘਰ ਦੀ ਅੰਧੇ ਕਥਾ ਨੂੰ ਹੇ ਸੰਤ ਜਨੋ ਸੁਣ ਕਰਕੇ ਵੇਖੋ ਤੇ ਫਿਰ ਅੰਦਰ ਦਾ ਸਹਿਸਾ, ਉਸ ਕੋੜ ਦੇ ਪੀੜਿਤ ਦੇ ਰੋਗੀ ਦਾ ਅੰਦਰ ਦਾ ਇਹ ਸਹਿਮ ਸੀ ਕਿ ਮੈਂ ਕਦੀ ਜ਼ਿੰਦਗੀ ਦੇ ਅੰਦਰ ਠੀਕ ਨਹੀਂ ਹੋਵਾਂਗਾ, ਮੇਰਾ ਇਹ ਦੁੱਖ ਨਹੀਂ ਉਤਰੇਗਾ। ਹਜ਼ੂਰ ਨੇ ਕਿਹਾ ਤੂੰ ਇੱਕ ਵਾਰ ਉਸ ਨਿਰੰਕਾਰ ਦੀ ਸਿਫਤ ਨੂੰ ਸੁਣ ਕਰਕੇ ਤੇ ਵੇਖ, ਜਿੱਤ ਸਹਿਸਾ ਦੁੱਖ ਸਭ ਲਹਿ ਜਾਏ। ਆਂਦੇ ਉਸ ਨਿਰੰਕਾਰ ਦੀ ਸਿਫਤ ਸੁਣਿਆ, ਉਸ ਨਿਰੰਕਾਰ ਦੀ ਸਿਫਤ ਨੂੰ ਹਿਰਦੇ ਵਿੱਚ ਵਸਾਇਆ, ਸਾਰੇ ਦੁੱਖ ਸਾਰੇ ਭੁੱਖ ਲਹਿ ਜਾਂਦੇ ਨੇ। ਤੇ ਆਪਾਂ ਫਿਰ ਨਿਰੰਕਾਰ ਦੇ ਘਰ ਵਿੱਚੋਂ ਕੀ ਮੰਗਣਾ, ਇੱਕ ਵਾਰ ਮੈਂ ਫਿਰ ਗੁਰੂ ਬਾਣੀ ਦੇ ਮੁਤਾਬਕ ਆਖ ਦੇਵਾਂ ਕਿ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਤੇਰੇ ਘਰ ਦੇ ਅੰਦਰ ਕਿਹੜੀ ਕਿਹੜੀ ਦਾਤ ਜਿਹੜੀ ਨਹੀਂ ਹੈਗੀ, ਆਪਣੇ ਖਜ਼ਾਨੇ ਦੇ ਵਿੱਚੋਂ ਜਿਹਦੇ ਉੱਪਰ ਵੀ ਮਿਹਰ ਦਾ ਹੱਥ ਤਰ ਦੇਵੇ ਉਹਨੂੰ ਉਹ ਦਾਤਾਂ ਬਖਸ਼ ਦਿੰਦਾ ਦਾਤਾ। ਤੇ ਇੱਕ ਦਾਤ ਸਭ ਤੋਂ ਬਹੁਤ ਵਡਮੁੱਲੀ ਜੋ ਕਿ ਨਾਮ ਧਨ ਹੈ, ਜੇ ਨਾਮ ਧਨ ਦੇ ਦੇਵੇ ਤੇ ਸਾਰੇ ਦੁੱਖ ਉਤਰ ਜਾਣ ਜੀ।
ਨਹਾਓ ਰਵਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ।
ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਗਤ ਰਵਿਦਾਸ ਜੀ ਚਮਾਰ ਜਾਤ ਦੇ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੇ ਆਂਦੇ ਉਸ ਨਿਰੰਕਾਰ ਦੀ ਉਸਤਤ ਕੀਤੀ, ਵਡਿਆਈ ਕੀਤੀ। ਹਰ ਕੀਰਤ ਨਿਮਕ ਇੱਕ ਗਾਏ, ਜੇ ਤਾਂ ਤੁਸੀਂ ਇਹਦਾ ਅਰਥ ਕਰੋਗੇ ਇਸ ਤਰੀਕੇ ਦੇ ਨਾਲ ਕਿ ਰਵਿਦਾਸ ਭਗਤ ਜੀਓ ਨੇ ਹਰੀ ਦੀ ਸਿਫਤ ਇੱਕੋ ਹੀ ਨਿਮਕ ਕੀਤੀ, ਫੱਬਦਾ ਨਹੀਂ, ਇਹਦਾ ਅਰਥ ਕੀਤਾ ਜਾਵੇਗਾ ਰਵਿਦਾਸ ਚਿਮਾਰ ਉਸਤਤ ਕਰੇ। ਭਗਤ ਰਵਿਦਾਸ ਜੀਓ ਚਿਮਾਰ ਜਾਤ ਦੇ ਵਿੱਚ ਰਹਿਣ ਵਾਲੇ, ਨੀਵੀਂ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ, ਜਿਨ੍ਹਾਂ ਨੇ ਆਂਦੇ ਕਿ ਉੱਚ ਕੋਟੀ ਦੀ ਜਿਹੜੀ ਉਸਤਤ ਸੀ ਉਸਨੂੰ ਕੀਤਾ, ਹਰ ਕੀਰਤ ਪਰਮੇਸ਼ਰ ਦੀ ਸਿਫਤ ਜਿਹੜੀ ਸੀ ਇੱਕ ਵੀ ਛਿਣ ਭੁੱਲਣ ਨਹੀਂ ਦਿੱਤੀ, ਭਾਵ ਕਿ ਹਰ ਛਿਣ ਤੋਂ ਬਾਅਦ ਉਸ ਨਿਰੰਕਾਰ ਨੂੰ ਯਾਦ ਰੱਖਿਆ। ਅਤੇ ਜਿਸ ਕਰਕੇ ਹਜ਼ੂਰ ਨੇ ਸਾਨੂੰ ਇੱਥੇ ਸਮਝਾਉਣਾ ਕੀਤਾ ਕਿ ਤੁਸੀਂ ਵੀ ਉਸ ਨਿਰੰਕਾਰ ਦੀ ਸਿਫਤ ਕਰਿਆ ਕਰੋ ਜੀ।
ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਾਏ ਪੱਗ ਆਏ।
ਨੀਵੀ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ ਭਗਤ ਰਵਿਦਾਸ ਸਾਹਿਬ ਜੀ ਜਦੋਂ ਉਸਤਤ ਕਰਨ ਲੱਗੇ, ਨਿਰੰਕਾਰ ਦੀ ਵਡਿਆਈ ਕਰਨ ਲੱਗੇ, ਚਾਰ ਵਰਨ ਚਾਰ ਮਜ਼ਹਬਾਂ ਚਾਰੇ ਮਜ਼ਹਬ ਅਤੇ ਚਾਰੇ ਵਰਨ ਜਿਹੜੇ ਸੀ ਭਗਤ ਰਵਿਦਾਸ ਦੇ ਮੁਬਾਰਕ ਚਰਨਾਂ ਦੇ ਵਿੱਚ ਆਣ ਕੇ ਢੇਰੀ ਹੋ ਗਏ, ਭਾਵ ਕਿ ਆਣ ਕੇ ਭਗਤ ਰਵਿਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ। ਇੱਕ ਬੜਾ ਸੁੰਦਰ ਬਚਨ ਭਗਤ ਰਵਿਦਾਸ ਜੀ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ। ਬੜੇ ਪਿਆਰ ਦੇ ਨਾਲ ਮੈਂ ਉਸ ਸ਼ਬਦ ਨੂੰ ਪੜ੍ਹਦਾ ਹੁੰਦਾ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਾਮਈਆ ਕਾਰਣੇ ਕਾਰਣ ਕਵਨ ਅਬੋਲ ਰਹਾਉ। ਬਹੁਤ ਜਨਮ ਵਿਸ਼ਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ।
ਭਗਤ ਨਾਮਦੇਵ ਜੀ ਦੇ ਮਨ ਅੰਦਰ ਆਉਂਦੇ ਉਸ ਨਿਰੰਕਾਰ ਦੀ ਪ੍ਰੀਤ ਜਿਹੜੀ ਸੀ ਉਹ ਲੱਗ ਗਈ। ਬੜੇ ਪਿਆਰ ਦੇ ਨਾਲ ਭਗਤ ਨਾਮਦੇਵ ਜੀ ਨੇ ਉਸ ਨਿਰੰਕਾਰ ਨੂੰ ਯਾਦ ਕਰਨਾ ਤੇ ਲੋਕ ਉਹਨੂੰ ਸ਼ੀਂਬਾ ਕਹਿ ਕਰਕੇ ਬੁਲਾਉਂਦੇ ਸਨ, ਸ਼ੀਂਬਾ ਕਹਿ ਕਰਕੇ। ਇੱਥੇ ਇੱਕ ਬਚਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਹਜ਼ੂਰ ਲਿਖਦੇ ਨੇ, ਹਜ਼ੂਰ ਦਾ ਫਰਮਾਨ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਰਹਾਉ। ਭਗਤ ਨਾਮਦੇਵ ਸ਼ੀਂਬਾ ਜਿਹੜਾ ਕੇਵਲ ਅੱਧੀ ਦਿਮੜੀ ਦਾ ਜਾਣਿਆ ਜਾ ਕਰਕੇ ਲੋਕਾਂ ਦੇ ਵਿੱਚ ਵਡਿਆਈ ਪ੍ਰਾਪਤ ਨਹੀਂ ਸੀ ਕਰ ਰਿਹਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਆਡ ਦਾਮ ਕੋ ਸ਼ੀਪਰੋ, ਆਡ ਦਾ ਅਰਥ ਹੁੰਦਾ ਅੱਧ, ਦਾਮ ਦਾ ਅਰਥ ਹੁੰਦਾ ਇੱਕ ਪੈਸਾ ਜਿਹਨੂੰ ਦਿਮੜੀ ਆਖੀਦਾ, ਤੇ ਦਿਮੜੀ ਦਾ ਅੱਧਾ ਹਿੱਸਾ ਜਿਵੇਂ ਕਰਕੇ ਵੇਖ ਲਈਏ ਉਨੀ ਪਾਵਰ ਦਾ ਮਾਲਕ ਭਗਤ ਨਾਮਦੇਵ ਸ਼ੀਂਬਾ ਜਿਹਨੇ ਆਂਦੇ ਉਸ ਨਿਰੰਕਾਰ ਦੇ ਨਾਲ ਆਪਣੀ ਪ੍ਰੀਤ ਬਣਾਈ ਉਹ ਲੱਖਾਂ ਦਾ ਬਣ ਗਿਆ। ਮੇਰੀ ਬਾਤ ਨੂੰ ਸਮਝਣਾ, ਗੁਰੂ ਦੀ ਸ਼ਰਨ ਆਣ ਕਰਕੇ ਬੈਠੇ ਹਾਂ ਕਿ ਨਾਮ ਦੇ ਵਿੱਚ ਕਿੰਨੀ ਬਰਕਤ ਹੈ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਸ਼ੀਂਬਾ ਗੋਬਿੰਦ ਦੇ ਨਾਮ ਦੇ ਅੰਦਰ ਲਿਵਲੀਨ ਹੋ ਗਿਆ, ਭਾਵ ਕਿ ਸੁਰਤ ਜੁੜ ਗਈ ਤੇ ਸੁਰਤ ਜੁੜਨ ਦੇ ਨਾਲ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਲੱਖਾਂ ਦਾ ਬਣ ਗਿਆ ਤੇ ਇੱਥੇ ਹੀ ਬਸ ਨਹੀਂ ਰਹਾਓ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਹਰਾ ਭਇਓ ਗੁਣੀ ਗਹੀਰਾ। ਭਗਤ ਕਬੀਰ ਸਾਹਿਬ ਜਿਹੜੇ ਆਂਦੇ ਕਿ ਬਹੁਤ ਨੀਵੀਂ ਜਾਤ ਦੇ ਨਾਲ ਸੰਬੰਧ ਰੱਖਦੇ ਸੀ, ਜਦੋਂ ਉਹਨਾਂ ਨੇ ਭਗਤ ਨਾਮਦੇਵ ਸ਼ੀਂਬਾ ਜੀ ਵੱਲ ਤੱਕਿਆ, ਭਗਤ ਨਾਮਦੇਵ ਸ਼ੀਂਬਾ ਜੀ ਵੱਲ ਵੇਖਿਆ ਤੇ ਉਹਨਾਂ ਦੇ ਅੰਦਰ ਵੀ ਉਸ ਪ੍ਰੀਤ ਦਾ ਚਾਅ ਉਪਜਿਆ ਪੈਦਾ ਹੋਇਆ। ਤਾਂ ਕਰਕੇ ਅੰਦੇ ਬੁਨਨਾ ਤਨਨਾ ਤਿਆਗ ਕੈ ਨੜੇ ਆਦਿ ਦਰੀਆਂ ਦਾ ਕੰਮ ਕਰਨਾ ਛੱਡ ਦਿੱਤਾ, ਕਿਉਂਕਿ ਜਲਾਹਿਆਂ ਦਾ ਕੰਮ ਸੀ ਸੂਤ ਕੱਤਣਾ, ਸੂਤ ਕੱਤ ਕਰਕੇ ਫਿਰ ਦਰੀਆਂ ਖੇਸ ਬਣਾਉਣੇ, ਪਰ ਆਂਦੇ ਇਹ ਸੰਸਾਰਿਕ ਕਾਰਜ ਨੂੰ ਪਾਸੇ ਰੱਖਿਆ ਤੇ ਭਗਤ ਨਾਮਦੇਵ ਸ਼ੀਂਬਾ ਵਾਲੀ ਪ੍ਰੀਤ ਜਿਹੜੀ ਸੀ ਉਹ ਉਜਾਗਰ ਕੀਤੀ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਹਰਾ ਭਇਓ ਗੁਣਿੰਗ ਹੀਰਾ। ਇਸੇ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਦੇ ਬਾਬਤ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਾਧ ਸੰਗਤ ਨੂੰ ਕਿੰਨਾ ਮਾਣ ਦਿੱਤਾ ਆਂਦੇ ਕਿ ਨਿਰੰਕਾਰ ਜਿਹੜਾ ਹੈ ਉਹ ਸਾਧ ਸੰਗਤ ਦੇ ਅੰਦਰ ਵੱਸਦਾ ਤੇ ਜੇ ਕੋਈ ਪੁੱਛ ਲਵੇ ਕਿ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੋਵੇ ਪ੍ਰਮਾਤਮਾ ਨੂੰ ਮਿਲਣਾ ਹੋਵੇ ਕਿੱਦਾਂ ਮਿਲਿਆ ਜਾ ਸਕੇ ਤੇ ਮੈਂ ਤੇ ਪੰਚਮ ਗੁਰਦੇਵ ਜੀ ਦੇ ਪਾਵਨ ਬਚਨ ਦੇ ਨਾਲ ਇਹ ਵਿਚਾਰ ਕਰਾਂਗਾ ਪਾਤਸ਼ਾਹ ਤੁਸਾਂ ਨੇ ਇਹ ਬਚਨ ਲਿਖਿਆ। ਰਵਿਦਾਸ ਢਵੰਤਾ ਢੋਰ ਨੀਤ ਭਗਤ ਰਵਿਦਾਸ ਸਾਹਿਬ ਜਿਹੜਾ ਪਸ਼ੂ ਢੋਣ ਦਾ ਕੰਮ ਕਰਦੇ ਨੇ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਉਹਨਾਂ ਨੇ ਇਸ ਮਾਇਆ ਨੂੰ ਤਿਆਗ ਦਿੱਤਾ। ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਗੁਰਮੁਖੋ ਜਿੱਥੇ ਹੁਣ ਤੁਸੀਂ ਬੈਠੇ ਹੋ ਨਾ ਇੱਥੇ ਨਿਰੰਕਾਰ ਬੈਠਾ ਇੱਥੇ ਉਹ ਅਕਾਲ ਪੁਰਖ ਵਾਹਿਗੁਰੂ ਬੈਠਾ। ਇੱਥੇ ਹੀ ਬਸ ਨਹੀਂ ਚੌਥੇ ਭਗਤ ਦੇ ਬਾਬਤ ਹਜ਼ੂਰ ਨੇ ਬਚਨ ਆਖਿਆ ਸੈਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਆਂਦੇ ਕੇ ਸੈਨ ਨਾਈ ਕੇਵਲ ਬੁੱਧੀਆਂ ਕਰਨ ਵਾਲਾ ਮਾਫੀ ਦਿਓ ਨਾਈ ਦਾ ਕੰਮ ਹੁੰਦਾ ਇੱਕ ਪੱਤਰਕਾਰ ਨੂੰ ਲੈ ਕੇ ਸੁਨੇਹੇ ਨੂੰ ਲੈ ਕੇ ਦੂਸਰੇ ਘਰ ਤੱਕ ਪਹੁੰਚਾਉਣਾ ਪਰ ਜਦੋਂ ਉਸ ਨਿਰੰਕਾਰ ਦੀ ਗੋਦ ਵਿੱਚ ਬੈਠਾ ਉਸ ਨਿਰੰਕਾਰ ਨੂੰ ਹਿਰਦੇ ਅੰਦਰ ਧਿਆਇਆ ਤੇ ਆਂਦੇ ਉਹ ਸੈਨ ਨਾਈ ਬੁੱਧੀਆਂ ਕਰਨ ਵਾਲਾ ਹਿਰਦੇ ਵਿੱਚ ਵਸਾ ਕਰਕੇ ਨਿਰੰਕਾਰ ਨੂੰ ਲੱਖਾਂ ਦਾ ਬਣ ਗਿਆ। ਹਜ਼ਾਰਾਂ ਦੇ ਕਰੀਬ ਉਹਦੇ ਆਰ ਬਖਾਰ ਉਹਦੇ ਸੇਵਕ ਬਣ ਗਏ। ਹਜ਼ੂਰ ਨੇ ਇੱਥੇ ਬਚਨ ਆਖਿਆ ਕਿ ਸੈਨ ਨਾਈ ਬੁੱਧਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਸੇ ਹੀ ਬਸ ਨਹੀਂ ਪੰਜਵੇਂ ਭਗਤ ਦੇ ਬਾਬਤ ਹਜ਼ੂਰ ਨੇ ਬਚਨ ਆਖਿਆ ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੋ ਗੁਰਮੁਖੋ ਇਸ ਬੰਦਗੀ ਦੇ ਕਾਰਨ ਇਸ ਭਗਤੀ ਦੇ ਕਾਰਨ ਭਗਤ ਸਾਹਿਬਾਂ ਨੂੰ ਆਂਦੇ ਕਿ ਇਹ ਮਾਣ ਪ੍ਰਾਪਤ ਹੋਇਆ ਹੈ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦੇ ਉਲੀਆ ਮੁਖ ਲਾਏ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿੰਨੇ ਖੱਤਰੀ ਬ੍ਰਾਹਮਣ ਉਹਨਾਂ ਨੂੰ ਹਜ਼ੂਰ ਨੇ ਆਪਣੀ ਕੰਡੀ ਦਿੱਤੀ ਹਰ ਨਾਮ ਦਿਓ ਲੀਆ ਮੁਖ ਲਾਏ ਤੇ ਭਗਤ ਨਾਮਦੇਵ ਜੀ ਨੂੰ ਆਪਣੇ ਮੁਖ ਦੇ ਨਾਲ ਛੁਹਾ ਲਿਆ ਆਪਣੇ ਮੁਖ ਦੇ ਨਾਲ ਲਾ ਲਿਆ। ਵਾਹਿਗੁਰੂ ਜੀ ਕਿਰਪਾ ਕਰਨ ਅਕਾਲ ਪੁਰਖ ਦੀ ਰਹਿਮਤ ਹੋਵੇ ਉਸ ਨਿਰੰਕਾਰ ਦੀ ਸਿਫਤ ਕਰਦਿਆਂ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਪਣੇ ਮੁਖ ਦੇ ਨਾਲ ਲਾ ਲਵੇ ਤੇ ਹਜ਼ੂਰ ਇੱਥੇ ਫਿਰ ਇਹੀ ਬਚਨ ਬਖਸ਼ਿਸ਼ ਕਰਦੇ ਨੇ ਨਾ ਕਿ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਕ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਿਡਾਇਆ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਸ ਨਿਰੰਕਾਰ ਦੇ ਜਿੰਨੇ ਵੀ ਸੇਵਕ ਭਗਤ ਜਨ ਨੇ ਉਹਨਾਂ ਦੇ ਮੁਖ ਵਿੱਚ ਜਿੱਥੇ ਨਿਰੰਕਾਰ ਆਪ ਵੱਸਦਾ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਉਹਨਾਂ ਦੇ ਮਸਤਕ ਦੇ ਉੱਪਰ 68 ਤੀਰਥਾਂ ਦੇ ਰੂਪ ਅੰਦਰ ਆਉਂਦੇ ਸਤਿਗੁਰੂ ਜੀ ਨਾਮ ਦਾ ਤਿਲਕ ਲਾਉਂਦੇ ਨੇ। ਵੈਦਿਕ ਧਰਮ ਦੇ ਅੰਦਰ ਕੇਵਲ ਕੇਸਰ ਦਾ ਤਿਲਕ ਲੱਗਦਾ ਪਰ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਆਂਦੇ ਕਿਤੇ ਬੰਦਗੀ ਕਰਕੇ ਵੇਖੋ, ਕਦੀ ਪਿਆਰ ਦੇ ਨਾਲ ਉਸ ਹਰੀ ਨੂੰ ਜਪ ਕੇ ਵੇਖੋ, ਤੇ ਤੁਹਾਡੇ ਮਸਤਕ ਦੇ ਅੰਦਰ ਨਾਮ ਰੂਪੀ 68 ਤੀਰਥਾਂ ਦਾ ਤਿਲਕ ਲੱਗ ਜਾਵੇਗਾ। ਭਾਵ ਕਿ ਜਿੰਨਾ ਫਲ ਉਹਨਾਂ ਨੂੰ ਪ੍ਰਾਪਤ ਹੋਵੇਗਾ 68 ਤੀਰਥਾਂ 'ਤੇ ਜਾਣ ਵਾਲਿਆਂ ਨੂੰ, ਉਹਨਾਂ ਫਲ ਨਾਮ ਦੇ ਵਿੱਚ ਹੈ। ਤਾਂ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਖਿਆ ਨਾ, ਪੰਚ ਵਾਰ ਗੰਗ ਜਾਏ ਬਾਰ, ਪੰਚ ਪ੍ਰਾਗ ਨਹਾਏ ਤੈਸਾ ਪੁੰਨ, ਇੱਕ ਸਿੱਖ ਕੋ ਨਵਾਏ ਕਹਿ ਸਿੱਖ ਕੋ ਪਲਾਏ ਪਾਣੀ, ਭਾਉ ਕਰ ਕੁਰਖੇਤ ਅਸਮੇਧ ਜਗ ਫਲ, ਸਿੱਖ ਕੋ ਜਵਾਏ ਕਹਿ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਇੱਕ ਸਿੱਖ ਕੋ ਇੱਕ ਸ਼ਬਦ ਸਿਖਾਏ ਕਹਿ। ਐਵੇਂ ਨੀ ਮੇਰੇ ਸਤਿਗੁਰਾਂ ਨੇ ਆਖ ਦਿੱਤਾ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ ਰਹਾਉ, ਅਗੰਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀਅਲ ਭਰ ਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ, ਮੰਦਰ ਛਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਜਨ ਨਾਨਕ ਤਿੰਨ ਕੋ ਆਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜੇ ਉਹ ਨਿਰੰਕਾਰ ਸਾਡੇ ਤੇ ਰਹਿਮਤ ਕਰੇ ਤੇ ਦਿਨ ਤੇ ਰਾਤ ਉਸ ਨੂੰ ਮਿਲਦੇ ਰਹੀਏ, ਭਾਵ ਉਹਦਾ ਸਿਮਰਨ ਕਰਦੇ ਰਹੀਏ ਤੇ ਉਹਦੀ ਕਿਰਪਾ ਦੇ ਪਾਤਰ ਬਣੇ ਰਹੀਏ। ਸੋ ਗੁਰਮੁਖ ਪਿਆਰਿਓ, ਜਿੰਨੇ ਬਚਨ ਸਤਿਗੁਰਾਂ ਦੀ ਪਾਵਨ ਸ਼ਰਨ ਵਿੱਚ ਬੈਠ ਕਰਕੇ ਆਪ ਜੀ ਦੀ ਸ਼ਰਨ ਵਿੱਚ ਕਹਿਣ ਦਾ ਯਤਨ ਕੀਤਾ ਹੈ, ਦਰ ਪ੍ਰਵਾਨ ਕਰਿਓ ਜੀ। ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਦੀ ਅਸੀਸ ਦੇ ਨਾਲ, ਜਿਨ੍ਹਾਂ ਦੇ ਪਿਆਰ ਦੇ ਸਦਕਾ ਅੱਜ ਦੀ ਇਹ ਸੇਵਾ ਕਰਨ ਦਾ ਮੌਕਾ ਦਾਸ ਨੂੰ ਪ੍ਰਾਪਤ ਹੋਇਆ ਹੈ, ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਉਸ ਨਿਰੰਕਾਰ ਦਾ। ਇੰਨੇ ਬਚਨ ਕਹਿੰਦਾ ਹੋਇਆ ਦਾਸ ਇੱਥੇ ਖਿਮਾ ਦਾ ਜਾਚਕ ਹੈ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।